ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ
ਕੰਤਾ ਪਾਵੇ। मान मोह और लोभ विकार, मान मोह और लोभ विकार दियो चीत न का देओ। नाम रतन गुणा हरि बन जे लाद वखर लै चलेओ। सेवक की ओड़क निभही प्रीत, जीवत साहिब सेवियो अपना चलते रखे उचीत। जैसी आज्ञा कीनी ठाकुर तिसते मुख नहीं मोरेओ। सहज आनंद रखेओ गृह पीतर उठ वाहू कौ तौरेओ। सहो गृह पीतर उठ वाहू कौ दौरेओ। अग्या मैं भूख सोई कर सुखा सोग, हरख नहीं जानेओ। जो जो हुक्म भयो साहिब का सो माथा ले मानेओ। भयो किरपाल ठाकुर सेवक को सबरे हलत पलका। तन सेवक सफल हो आया, जिन नानक खसम पछता। वाहिगुरु जी का खालसा,
वाहिगुरु जी की फतेह।
सतगुरु महाराज गरीब नवाज पातशाह, धन श्री गुरु ग्रंथ साहब दसां पातशाहियां दी जगदी जोत, साहब जी दे मुबारक चरणों विच ज्ञान प्रकाश विच उन्हां दे प्यार दे विच, दूर दुराडे तो जितने भी सतसंगी सनेही इस वेले जुड़े बैठे हो गुरमत प्रेमी सबना नूं जीओ आया। बहुत सारे प्रेमी दूर दुराडे जिहड़े इत्थे नहीं पहुँच सके टैलीविजन दे राही आपो अपनी घरां दे विच कारोबारां दे विच भी समां कढ के फुरसत कढ के जुड़े हुए, गुरु पातशाह कृपा करन सबना दी हाजरी जिहड़ी है वो लिखे लगे। माणयोग भाई साहब जी होरां ने प्यार सहित सानूं शब्द सरवण करवाया, वो पवित्र शब्द जिहड़ा अज अमृत वेले सचखंड श्री हरिमंदर साहब विखे आपां सभना की झोली विच पिया। महाराज धन श्री गुरु ग्रंथ साहिब जी प्रकाशमान हो गए। माणयोग हैड ग्रंथी साहब सिंह साहब ज्ञानी मल सिंह जी गुरु प्यार की मूर्त बड़े प्यार दे नाल उन्होंने ये सानू शब्द सरवण करवाया। जिहड़ा शब्द है श्री गुरु ग्रंथ साहिब जी दे पवित्र पन्ना 721 ते 722 ते सुभायमान है। शब्द पहली पातशाही दा धन गुरु नानक साहब महाराज दा उच्चारण किया होया है, और सतगुरु जी ने चाहया है सेध दित्ती है इसे लई लिख के कि इस शब्द नूं गाउण लगे हां। गाउण वाले जिहड़े प्रेमी ने ओह तिलंग राग विच गाउण, फिर की बात हो गई घर तीजा। शब्द आरंभ करदिया होया नाल पहला संखेप रूप च मंगल साहब जी ने कहा एक ओंकार प्रसाद, एक ओंकार सतगुर प्रसाद। करतार एक है जो एक रस सर्वव्यापक है, जिसनों जानिया जाता है जानिया जा सकता है सतगुरु सच्चे पातशाह परमेश्वर की कृपा के नाम। अगे चल के ना चार पदों के विच ये मुबारक शब्द है पवित्र शब्द, ते इना तो इलावा चार पदों तो इलावा रहाओ दियां तुकां सतगुरों ने आखियां महाराज ने। रहाओ दियां तुकां दे विच अक्सर विद्वान सज्जन इवें समझते हैं, तो समती है सभी ਕਿ ਐਸੇ ਸ਼ਬਦਾਂ ਵਿੱਚ ਰਹਾਓ ਦੀਆਂ ਤੁਕਾਂ ਜਿਹੜੀਆਂ ਨੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ, ਬਾਕੀ ਜਿਹੜਾ ਸ਼ਬਦ ਹੈ ਉਹ ਉਸ ਕੇਂਦਰੀ ਜੋ ਕੰਪੈਕਟ ਹੈ, ਸੈਂਟਰ ਆਈਡੀਆ ਹੈ ਜੋ, ਉਸ ਦੀ ਵਿਆਖਿਆ ਸਰੂਪ ਹੋਇਆ ਕਰਦਾ ਹੈ। ਤਾਂ ਉਸ ਰਹਾ ਉਹਨਾਂ ਰਹਾਓ ਦੀਆਂ ਤੁਕਾਂ ਵਿੱਚ ਸਤਿਗੁਰਾਂ ਨੇ ਵਚਨ ਕੀਤਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਐ ਮਿਹਰਬਾਨ ਐ ਪਰਮੇਸ਼ਰ ਐ ਕਰਤਾਰ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਵਾਰ ਵਾਰ ਕੁਰਬਾਨ ਜਾਂਦਾ ਹਾਂ, ਕਿੰਨਾ ਤੋਂ ਕੁਰਬਾਨ ਜਾਂਦਾ ਹਾਂ, ਹਉ ਕੁਰਬਾਨਾ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੇਰਾ ਨਾਮ ਲੈਂਦੇ ਨੇ, ਲੈਣ ਜੋ ਤੇਰਾ ਨਾਮ, ਜਿਹੜੇ ਤੇਰਾ ਨਾਮ ਲੈਂਦੇ ਨੇ ਤਿਨਾਂ ਕਹਿ ਉਹਨਾਂ ਸਦ ਕੁਰਬਾਨਾ ਜਾਉ, ਮੈਂ ਸਦਾ ਹੀ ਕੁਰਬਾਨ ਜਾਂਦਾ। ਕੁਝ ਪ੍ਰੇਮੀ ਸ਼ਾਇਦ ਇਸ ਸ਼ਬਦ ਦਾ ਰੋਜ਼ ਹੀ ਪਾਠ ਕਰਦੇ ਹੋਣ, ਇਸ ਲਈ ਉਹਨਾਂ ਨੂੰ ਜ਼ਬਾਨੀ ਯਾਦ ਹੋਵੇ। ਵਧੀਆ ਹੋਇਆ, ਧੰਨ ਭਾਵ ਹੈ। ਪ੍ਰੇਮੀਆਂ ਨੂੰ ਜਿਹੜਾ ਸ਼ਬਦ ਯਾਦ ਹੋਵੇ ਉਸ ਦੀ ਵਿਚਾਰ ਨੂੰ ਸਮਝਣਾ, ਚੇਤੇ ਰੱਖਣਾ ਸੌਖਾ ਹੋ ਜਾਂਦਾ ਹੈ। ਇਸ ਲਈ ਪੰਥ ਦਾ ਹੁਕਮ ਹੈ ਕਿ ਹਰ ਸਿੱਖ ਦਾ ਆਪਣਾ ਰੋਜ਼ਾਨਾ ਪਾਠ ਜਾਰੀ ਰਹਿਣਾ ਚਾਹੀਦਾ ਹੈ, ਤਾਂ ਕਿ ਉਹ ਨਾ ਸਤਿਗੁਰਾਂ ਦੀ ਸਾਰੀ ਬਾਣੀ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਤੋਂ ਪਰਿਚਿਤ ਹੋਵੇ, ਨੇੜੇ ਹੋ ਕੇ ਵਿਚਰਦਾ ਹੋਵੇ, ਜਾਣੂ ਹੋਵੇ, ਵਿਚਾਰ ਕਰੇ ਅਤੇ ਹਿਰਦੇ ਵਿੱਚ ਵਸੇ। ਸਤਿਗੁਰਾਂ ਨੇ ਜਿਹੜਾ ਵਚਨ ਕੀਤਾ ਮਹਾਰਾਜ ਨੇ, ਹਉ ਕੁਰਬਾਨਾ ਜਾਉ ਮਿਹਰਬਾਨਾ, ਕਿੱਡਾ ਪਿਆਰਾ ਸ਼ਬਦ ਵਰਤਿਆ ਮਿਹਰਬਾਨ, ਸ਼ਬਦਾਂ ਵਿੱਚ ਵੀ ਵਰਤੋਂ ਵਿੱਚ ਲਿਆਂਦਾ ਸਤਿਗੁਰਾਂ ਨੇ ਅਨੇਕਾਂ ਵਾਰ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ। ਅਸਲ ਵਿੱਚ ਨਾ ਸਤਿਗੁਰੂ ਮਹਾਰਾਜ ਨਾ ਮੈਨੂੰ ਐਂ ਜਾਪਦਾ ਹੈ ਜਿਵੇਂ ਇਸ ਪਵਿੱਤਰ ਸ਼ਬਦ ਦੇ ਰਾਹੀਂ ਨਾ ਇੱਕ ਧਿਆਨ ਦਿਵਾਉਣ ਜਾ ਰਹੇ ਨੇ, ਜਦ ਤੱਕ ਨਾ ਪਰਮੇਸ਼ਰ ਮਿਹਰਬਾਨ ਨਾ ਹੋਵੇ, ਮਨੁੱਖ ਸਿੱਖੀ ਮਾਰਗ ਤੇ ਨਹੀਂ ਤੁਰਦਾ। ਜੇ ਤੁਰਦਾ ਹੈ ਤੇ ਕੱਚਾ ਪਿੱਲਾ ਜਿਹਾ ਬਣ ਕੇ ਤੁਰਿਆ ਫਿਰਦਾ ਹੈ। ਮਿਹਰਬਾਨ ਦੀ ਮਿਹਰ ਹੋਵੇ ਨਾ ਫਿਰ ਨਾ ਤਤ ਗੁਰਮਤੀਆ ਸਿੱਖ ਬਣਦਾ ਹੈ। ਤਤ ਗੁਰਮਤ ਦਾ ਧਾਰਨੀ, ਉਹ ਤਤ ਗੁਰਮਤ ਦੇ ਨਾ ਲੱਛਣ ਦੂਸਰੀ ਪੰਕਤੀ ਵਿੱਚ ਆਖੇ ਰਹਾ ਉਹਦੀ ਤੁਕ ਵਿੱਚ, ਇਸ ਲਈ ਆਖਿਓ ਨੇ ਮਿਹਰਬਾਨ ਜਿਸ ਦੇ ਉੱਪਰ ਤੂੰ ਮਿਹਰ ਕਰਦਾ ਹੈ ਨਾ, ਜਿਸ ਦੇ ਉੱਪਰ ਤੂੰ ਕਿਰਪਾ ਕਰਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ। ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ। ਫਿਰ ਮਿਹਰਬਾਨ ਦੀ ਮਿਹਰ ਦੇ ਕੀ ਲੱਛਣ, ਮਿਹਰਬਾਨ ਦੇ ਮਿਹਰ ਦੇ ਕੀ ਲੱਛਣ ਨੇ ਪੜਾ। ਹਉ ਕੁਰਬਾਨਾ ਜਾਉ ਤਿਨਾ ਕਹਿ ਲੈਣ, ਬੋਲੋ ਸਾਰੇ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ, ਇਹ ਮਿਹਰਬਾਨ ਦੀ ਮਿਹਰ ਦੇ ਲੱਛਣ। ਮੈਂ ਉਹਨਾਂ ਤੋਂ ਕੁਰਬਾਨ ਇਸ ਲਈ ਜਾਂਦਾ ਹਾਂ ਕਿਉਂਕਿ ਤੂੰ ਉਹਨਾਂ ਤੇ ਵਿਸ਼ੇਸ਼ ਮਿਹਰ ਕੀਤੀ ਹੈ, ਵਿਲੱਖਣ ਮਿਹਰ ਕੀਤੀ ਹੈ, ਜਿਹੜੇ ਕੇਵਲ ਤੇਰਾ ਹੀ ਨਾਮ ਲੈਂਦੇ ਨੇ। ਅਜੀ ਸਹਿਜ ਸੁਭਾਅ ਪੜ੍ਹ ਜਾਈਏ ਨਾ, ਲੈਣ ਜੋ ਤੇਰਾ ਨਾਮ, ਪੜ੍ਹਿਆ ਤਾਂ ਗਿਆ, ਠੀਕ ਹੋ ਗਿਆ, ਪਰ ਜੇ ਅਰਥ ਨਾ ਫਿਰ ਅਸੀਂ ਕਹੀਏ ਲੈਣ ਜੋ ਤੇਰਾ ਨਾਮ। ਹੋਰਨਾ ਹੋਰਨਾ ਦੇ ਨਾਮ ਲੈਣ ਵਾਲੇ ਵੀ ਤੁਰੇ ਫਿਰਦੇ ਨੇ, ਉਹ ਵੀ ਸਮਝਦੇ ਨੇ ਅਸੀਂ ਰੱਬ ਨਾਲ ਹੀ ਜੁੜੇ ਹਾਂ, ਅਸੀਂ ਮਿਹਰਬਾਨ ਨਾਲ ਹੀ ਜੁੜੇ ਹੋਏ ਹਾਂ, ਇਵੇਂ ਸਮਝਦੇ ਨੇ ਨਾ ਕਈ। ਲੇਕਿਨ ਗੁਰੂ ਨਾਨਕ ਦੇਵ ਪਾਤਸ਼ਾਹ ਪਿਆਰੇ ਜੀ ਆਖਦੇ ਨੇ, ਕਹਿੰਦੇ ਨੇ ਲੈਣ ਜੋ ਤੇਰਾ ਨਾਮ। ਫਿਰ ਇਸ ਲਈ ਤੀਸਰੀ ਪੰਕਤੀ ਵੀ ਦੁਹਰਾਉਂਦਿਆਂ ਹੋਇਆਂ ਕਹਿ ਕੇ ਨਾ ਲੈਣ ਜੋ ਤੇਰਾ ਨਾਂ ਤਿੰਨਾਂ ਕਹਿ ਹਾਂਜੀ ਸਤਿਗੁਰੂ ਬਣ ਜਾ ਤਿੰਨਾਂ ਕਹਿ ਸਤਿਗੁਰੂ ਬਣ ਜਾ ਉਹਨਾਂ ਤੋਂ ਮੈਂ ਸਦਾ ਹੀ ਕੁਰਬਾਨ ਜਾਂਦਾ ਸਦਾ ਹੀ ਕੁਰਬਾਨ ਜਾਂਦਾ ਸਦਾ ਹੀ ਕੁਰਬਾਨ ਜਾਂਦਾ ਸਦਾ ਹੀ ਕੁਰਬਾਨ ਜਾਣ ਦੇ ਕੀ ਭਾਵ ਲੱਭੇ ਜਾ ਸਕਦੇ ਨੇ ਜਿਹੜੇ ਪਹਿਲਾਂ ਹੋ ਚੁੱਕੇ ਨੇ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਹੋ ਚੁੱਕੇ ਨੇ ਉਹਨਾਂ ਦੀ ਗੱਲ ਕਰ ਰਹੇ ਨੇ ਸਤਿਗੁਰੂ ਜੀ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮਕਾਲੀ ਸਨ ਉਸ ਵੇਲੇ ਜਿਹੜੇ ਕਰਤਾਰ ਦੇ ਨਾਲ ਜੁੜੇ ਹੋਏ ਸਨ ਪਿਆਰ ਵਿੱਚ ਸਨ ਉਹਨਾਂ ਦੀ ਗੱਲ ਕਰ ਰਹੇ ਨੇ ਕਿ ਅਸੀਂ ਅੱਜ ਦਿਆਂ ਦੀ ਗੱਲ ਵੀ ਕਰ ਸਕਦੇ ਹਾਂ ਜਿਹੜੇ ਅੱਜ ਵੀ ਜੁੜੇ ਹੋਏ ਜਿਹੜੇ ਬਹੁਤ ਪਹਿਲਾਂ ਸਦੀਆਂ ਪਹਿਲਾਂ ਜੁੜੇ ਸਨ ਹਜ਼ਾਰਾਂ ਵਰੇ ਪਹਿਲਾਂ ਜੁੜੇ ਸਨ ਅੱਗ ਦੀ ਪੂਜਾ ਉਹਨਾਂ ਛੱਡ ਦਿੱਤੀ ਸੂਰਜ ਦੀ ਤੱਤਾਂ ਦੀ ਪੂਜਾ ਛੱਡ ਦਿੱਤੀ ਬੰਦਿਆਂ ਦੀ ਪੂਜਾ ਉਹਨਾਂ ਨੇ ਛੱਡ ਦਿੱਤੀ ਇੱਕ ਕਰਤਾਰ ਦੇ ਨਾਲ ਜਿਹੜੇ ਜੁੜ ਗਏ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਹਾਂ ਕੁਰਬਾਨਾ ਜਾਓ ਮਿਹਰਬਾਨ ਲੇਕਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਜਿਹੜੇ ਮੁੜ ਕੇ ਸਿੱਖੀ ਮਾਰਗ ਤੇ ਤੁਰ ਪਏ ਜਿਹਨਾਂ ਨੇ ਸਮਝਿਆ ਕਿ ਕਰਤਾਰ ਹੀ ਹੈ ਵਾਹਿਗੁਰੂ ਹੀ ਹੈ ਸਾਰਿਆਂ ਦਾ ਪੈਦਾ ਕਰਨ ਵਾਲਾ ਤੇ ਸਾਰਿਆਂ ਦੇ ਵਿੱਚ ਵਿਆਪਕ ਇਸ ਲਈ ਅਸੀਂ ਨਹੀਂ ਜੁੜਨਾ ਅਸੀਂ ਕਰਤਾਰ ਦੇ ਨਾਲ ਜੁੜਨਾ ਜਿਹੜੇ ਇਸ ਮਾਰਗ ਤੇ ਤੁਰ ਪਏ ਨਾ ਗੁਰੂ ਨਾਨਕ ਸਾਹਿਬ ਦੇ ਆਖੇ ਲੱਗ ਕੇ ਦਸ ਗੁਰੂ ਸਾਹਿਬਾਨ ਦੇ ਆਖੇ ਲੱਗ ਕੇ ਜਿਹੜੇ ਇਸ ਮਾਰਗ ਤੇ ਤੁਰ ਪਏ ਹਾਂ ਕੁਰਬਾਨਾ ਜਾਂ ਮਿਹਰਬਾਨਾ ਆਹ ਤੁਸੀਂ ਕੱਲ ਵੀ ਭਰਪੂਰ ਸੁਣਿਆ ਹੋਏਗਾ ਪਰਸੋਂ ਵੀ ਆਪਾਂ ਵਿਚਾਰ ਕਰਦੇ ਰਹੇ ਉਸ ਤੋਂ ਪਹਿਲਾਂ ਵੀ ਆਪਾਂ ਵਿਚਾਰ ਕਰਦੇ ਰਹੇ ਆਪ ਸੰਗਤਾਂ ਨੇ ਸਾਰਿਆਂ ਨੇ ਵਿਚਾਰਾਂ ਕੀਤੀਆਂ 1921 ਦੇ ਵਿੱਚ 20 ਫਰਵਰੀ ਵਾਲੇ ਦਿਨ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਜਨਮ ਸਥਾਨ ਜਿੱਥੇ ਜਿਸ ਧਰਤੀ ਤੇ ਇਸ ਪਿਆਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਨਮ ਲਿਆ ਅਸੀਂ ਕਹਿੰਦੇ ਹਾਂ ਪ੍ਰਕਾਸ਼ ਧਾਰਨ ਕੀਤਾ ਪ੍ਰਕਾਸ਼ ਹੈ ਜਿੱਥੇ ਮਹਾਰਾਜ ਔਰ ਜਿੱਥੇ ਪ੍ਰਕਾਸ਼ ਕੇ ਨਨਕਾਣਾ ਸਾਹਿਬ ਦੀਆਂ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਸਭ ਤੋਂ ਪਹਿਲਾਂ ਇਸ ਵਿਚਾਰ ਦੀਆਂ ਧੁਨੀਆਂ ਗੂੰਜੀਆਂ ਸਭ ਤੋਂ ਪਹਿਲਾਂ ਜਿਸ ਤਲਵੰਡੀ ਦੀਆਂ 12 ਦੇ ਵਿੱਚ ਇਹ ਸਭ ਤੋਂ ਪਹਿਲਾਂ ਧੁਨੀਆਂ ਗੂੰਜੀਆਂ ਪੰਜਾਬ ਦੇ ਵਿੱਚ ਇਹ ਧੁਨੀਆਂ ਗੂੰਜੀਆਂ ਭਾਰਤ ਵਿੱਚ ਅਥਵਾ ਸਾਰੇ ਮੁਲਕਾਂ ਵਿੱਚ ਧੁਨੀਆਂ ਗੂੰਜੀਆਂ ਉਸ ਨਨਕਾਣਾ ਸਾਹਿਬ ਦੇ ਅੰਦਰ ਜਿਹੜੇ ਸ਼ਹੀਦ ਹੋਏ 20 ਤਰੀਕ ਨੂੰ ਤੇ ਜਿਨ੍ਹਾਂ ਦਾ ਬੀਤੀ ਸ਼ਾਮ ਸੰਸਕਾਰ ਹੋਇਆ 23 ਤਰੀਕ ਸ਼ਾਮ ਰਾਤ ਨੂੰ 7:30 ਵਜੇ ਸੰਸਕਾਰ ਕੀਤਾ ਜਾ ਸਕਿਆ ਮਹੰਤ ਨੇ ਤੇ ਉਸਦੇ ਚਾਟੜਿਆਂ ਨੇ ਇੰਨੇ ਬੇਅਦਬੀ ਭਰਪੂਰ ਢੰਗ ਦੇ ਨਾਲ ਸਿੰਘਾਂ ਨੂੰ ਸ਼ਹੀਦ ਕਰਕੇ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਸ਼ਹੀਦੀ ਦੇਹਾਂ ਨੂੰ ਖਪਾਉਣ ਦਾ ਯਤਨ ਕੀਤਾ ਸੀ ਕਿ ਉਹ ਲਾਸ਼ਾਂ ਤੇ ਚੀਥੜੇ ਸਾਰੇ ਇਕੱਠੇ ਕਰਦਿਆਂ 4-5 ਘੰਟੇ ਲੱਗ ਗਏ 3:30 ਵਜੇ ਤੋਂ ਲੈ ਕੇ 7:30 ਵਜੇ ਤੱਕ 4 ਘੰਟੇ ਲੱਗ ਗਏ ਵੱਡੀ ਸਾਰੀ ਨਾਲ ਚਿਤਾ ਤਿਆਰ ਕੀਤੀ ਗਈ 20 ਫੁੱਟ ਲੰਬੀ 10 ਫੁੱਟ ਉੱਚੀ ਚਿਤਾ ਤਿਆਰ ਕੀਤੀ ਗਈ ਸਾਰੇ 4 ਕੁ ਸਰੀਰ ਨਾਲ ਸਾਬਤ ਮਿਲ ਸਕੇ ਤੇ ਬਾਕੀ ਸਾਰੇ ਟੁਕੜੇ ਕੀਤੇ ਹੋਏ ਤੇ ਹਿੱਸੇ ਤੇ ਸੜੇ ਹੋਏ ਤੇ ਕੁਝ ਨਾ ਕੁਝ ਬਸ ਉਹ ਸਾਰੇ ਇਕੱਠੇ ਲਿਆ ਕੇ ਰੱਖੇ ਕਈ ਪੀਪੇ ਜਿਹੜੇ ਸੀ ਘਿਓ ਦੇ ਪਾ ਕੇ ਸਾਰਿਆਂ ਦੇ ਉੱਪਰ ਪਹਿਲਾਂ ਨਾ ਇੱਕ ਹੀ ਲੱਠਾ ਲਿਆ ਕੇ ਨਾ ਪਰਦਾ ਪਾ ਦਿੱਤਾ ਗਿਆ ਅਗਨੀ ਭੇਟ ਹੋਏ ਸੰਸਕਾਰ ਹੋਇਆ ਤੇ ਸੰਸਕਾਰ ਹੋਣ ਤੋਂ ਬਾਅਦ ਜਿਸ ਵੇਲੇ ਫਿਰਨਾ ਸੋਹਿਲਾ ਸਾਹਿਬ ਦਾ ਪਾਠ ਹੋਇਆ ਤੇ ਸੋਹਿਲਾ ਜੀ ਦਾ ਪਾਠ ਹੋਣ ਤੋਂ ਅਰਦਾਸ ਹੋਈ ਡੁੱਬ ਡੁਬਾਈਆਂ ਅੱਖਾਂ ਦੇ ਨਾਲ ਪਹਿਲਾਂ ਵੀ ਭਾਈ ਜੋਤ ਸਿੰਘ ਹੋਰਾਂ ਨੇ ਪ੍ਰੋਫੈਸਰ ਜੋਤ ਸਿੰਘ ਜਿਹੜੇ ਬਾਅਦ ਵਿੱਚ VC ਰਹੇ ਪਟਿਆਲਾ ਯੂਨੀਵਰਸਿਟੀ ਦੇ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਉਹਨਾਂ ਨੇ ਅਰਦਾਸ ਕੀਤੀ ਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਰਾਗੀ ਸੱਚਮੁੱਚ ਹੀ ਹੀਰੇ ਸਨ, ਕੌਮ ਦੇ ਹੀਰੇ ਰਾਗੀ ਸਨ, ਜਿਹੜੇ ਕੇਵਲ ਆਪਣੇ ਆਪ ਤੱਕ ਸੀਮਤ ਨਹੀਂ ਸਨ, ਜਿਹੜੇ ਕੇਵਲ ਸੁਣਾਉਣ ਤੱਕ ਸੀਮਤ ਨਹੀਂ ਸਨ, ਜਿਹੜੇ ਪੰਥ ਦੇ ਸੁੱਖ ਦੁੱਖ ਵਿੱਚ ਵੀ ਸ਼ਰੀਕ ਸਨ। ਪਤਾ ਨਹੀਂ ਕਿੱਥੇ ਕਿੱਥੇ ਪ੍ਰੋਗਰਾਮ ਉਹਨਾਂ ਦੇ ਬੁੱਕ ਹੋਣਗੇ। ਲੇਕਿਨ ਜਿਸ ਵੇਲੇ ਨਨਕਾਣਾ ਸਾਹਿਬ ਦਾ ਇਹ ਹਿਰਦੇ ਵਿਦਕ ਸਾਤਾ ਸੁਣਿਆ ਨਾ, ਸਭ ਕੁਝ ਛੱਡ ਛਡਾ ਕੇ ਉੱਥੇ ਪਹੁੰਚੇ ਤੇ ਪੰਥ ਨੇ ਮਾਣ ਦਿੱਤਾ ਤੇ ਆਖਿਆ, ਭਾਈ ਸਾਹਿਬ ਜੀ ਇਹ ਜਿਹੜੀ ਪਵਿੱਤਰ ਬੀੜ ਹੈ ਨਾ, ਜਿਸ ਬੀੜ ਨੂੰ 9 ਗੋਲੀਆਂ ਮਾਰੀਆਂ ਨੇ ਮਹੰਤ ਦੇ ਚਾਟੜਿਆਂ ਨੇ, ਪੰਥ ਨੇ ਨਾ ਪਿਆਰ ਨਾਲ ਉਹਨੂੰ ਸ਼ਹੀਦੀ ਬੀੜ ਆਖਿਆ, ਅਜੇ ਰੱਖੀ ਹੋਈ ਹੈ। ਸਾਨੂੰ ਸ਼ਬਦ ਪੜ੍ਹ ਕੇ ਸੁਣਾਓ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਆ। ਫਿਰ ਬੜੇ ਵੈਰਾਗਮਈ ਧੁਨੀ ਦੇ ਵਿੱਚ ਨਾ ਮਾਣਯੋਗ ਭਾਈ ਸਾਹਿਬ ਹੋਰਾਂ ਨੇ ਸ਼ਬਦ ਪੜ੍ਹ ਕੇ ਸਰਵਣ ਕਰਵਾਇਆ, ਜਿਹੜਾ ਵਡਹੰਸ ਰਾਗ ਦੇ ਛੰਤ ਦਾ ਇੱਕ ਹਿੱਸਾ, ਜੋ ਲੋੜੀਂਦੇ ਰਾਮ ਸੇਵਕ ਸੇਈ ਕੱਢਿਆ, ਨਾਨਕ ਜਾਣ ਸਤ ਸਾਈ ਸੰਤ ਨਾ ਬਾਹਰਾ, ਜਿਉਂ ਜਲ ਜਲੇ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ, ਜਿਉਂ ਜਲ ਜਲੇ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ, ਸਮਾਏ ਪੂਰਨ ਪੁਰਖ ਕਰਤਾ ਹੈ ਆਪ ਆਪ ਵਖਾਣੀਆਂ ਤੈ ਸੁਣ ਸਹਿ ਸਮਾਧ ਲਾਗੀ। ਕੈਸੀਆਂ ਰੂਹਾਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਾਹੀਂ ਸਾਨੂੰ ਚੇਤਨ ਕੀਤਾ ਗਿਆ। ਇਹ ਜਿਹੜੇ ਸ਼ਹੀਦ ਜਿਨ੍ਹਾਂ ਤੋਂ ਤੁਸੀਂ ਹੁਣ ਸਾਰੇ ਵਾਰ ਨੇ ਬਲਿਹਾਰ ਨੇ ਜਾਂਦੇ ਹੋ, ਸਾਰੇ ਤੁਸੀਂ ਹੁਮ ਹੁਮ ਆ ਕੇ ਆਏ ਹੋ ਆਪਣੇ ਆਪਣੇ ਕੰਮ ਕਾਰ ਛੱਡ ਕੇ, ਤੁਸੀਂ ਨਹੀਂ ਪਰਵਾਹ ਕੀਤੀ ਕਿਸੇ ਸਰਕਾਰ ਦੀਆਂ ਗੋਲੀਆਂ ਦੀ, ਤੁਸੀਂ ਨਹੀਂ ਪਰਵਾਹ ਕੀਤੀ ਕਿਸੇ ਮਹੰਤ ਦੇ ਕਾਰਨਾਮਿਆਂ ਦੀ। ਸਭ ਬੱਸਾਂ ਬੰਦ, ਸਭ ਗੱਡੀਆਂ ਬੰਦ, ਸਟੇਸ਼ਨ ਬੰਦ, ਸਭ ਅੱਡੇ ਬੰਦ, ਤੇ ਤੁਸੀਂ ਖੇਤਾਂ ਦੇ ਵਿੱਚੋਂ ਰਾਹਾਂ ਵਿੱਚੋਂ ਚੱਲ ਕੇ ਆਏ ਹੋ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਉਂ ਹੀ ਸੁਣਾ ਰਹੇ ਸਨ, ਇਹ ਜਿਹੜੀਆਂ ਰੂਹਾਂ ਨੇ ਨਾ ਇੱਥੇ ਆਈਆਂ, ਇਹ ਜਿਹੜੇ ਸਰੀਰਾਂ ਨੇ ਆ ਕੇ ਆਪਣਾ ਖੂਨ ਵਾਹ ਕੇ, ਆਪਣਾ ਖੂਨ ਵਹਾ ਕੇ ਤੇ ਮੰਤ ਦੇ ਕੀਤੇ ਹੋਏ ਕਾਰਨਾਮਿਆਂ ਦੇ ਦਾਗਾਂ ਨੂੰ ਧੋਤਾ ਹੈ ਨਾ, ਇਹ ਸਧਾਰਨ ਨਹੀਂ ਹੈ ਨਾ। ਮਿਲ ਜਲ ਜਲੇ ਖਟਾਨਾ ਰਾਮ, ਇਹ ਉਹ ਸੋਤੀਆਂ ਨੇ ਜਿਵੇਂ ਪਾਣੀ ਵਿੱਚ ਨਾ ਪਾਣੀ ਅਭੇਦ ਹੋ ਜਾਂਦਾ ਹੈ, ਅਸੀਂ ਪੜ੍ਹਦੇ ਹੁੰਦੇ ਹਾਂ ਨਾ, ਜਿਉਂ ਜਲ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਇਹ ਉਹ ਬਿਰਤੀਆਂ ਸਨ ਸਾਰੀਆਂ, ਇਹ ਉਹ ਬਿਰਤੀਆਂ ਨੇ ਸਾਰੀਆਂ, ਐਸਾ ਸਮਝਿਆ ਗਿਆ, ਐਸਾ ਜਾਣਿਆ ਗਿਆ। ਵਾਹਿਗੁਰੂ ਰਹਾਓ ਦੀਆਂ ਤੁਕਾਂ ਦੇ ਵਿੱਚ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਫਿਰ ਦ੍ਰਿੜ ਕਰਵਾ ਰਹੇ ਨੇ, ਤੇ ਮੈਨੂੰ ਇਉਂ ਜਾਪਦਾ ਹੈ ਕਿ ਗੁਰਬਾਣੀ ਬੀਤੇ ਦੀਆਂ ਗੱਲਾਂ ਹੀ ਕੇਵਲ ਨਹੀਂ ਕਰਦੀ, ਵਰਤਮਾਨ ਦੀਆਂ ਗੱਲਾਂ ਹੀ ਕੇਵਲ ਨਹੀਂ ਕਰਦੀ, ਗੁਰਬਾਣੀ ਆਉਣ ਵਾਲੇ ਸਾਡੇ ਭਵਿੱਖ ਦੀਆਂ ਗੱਲਾਂ ਵੀ ਕਰਦੀ ਹੈ। ਇਸੇ ਲਈ ਬਾਣੀ ਨੂੰ ਅਸੀਂ ਯੂਨੀਵਰਸਲ ਟਰੁੱਥ ਆਖਦੇ ਹਾਂ, ਸਦੀਵੀ ਟਰੁੱਥ, ਸਦੀਵੀ ਸੱਚ, ਜਿਹੜਾ ਪਹਿਲਾਂ ਵੀ ਸੀ, ਜਿਹੜਾ ਅੱਜ ਵੀ ਹੈ, ਜਿਹੜਾ ਹੋਏਗਾ ਵੀ। ਔਰ ਉਹ ਸੱਚ ਕੀ ਹੈ? ਸਤਿਗੁਰਾਂ ਨੇ ਆਖਿਆ ਉਹ ਸੱਚ ਹੈ ਵਾਹਿਗੁਰੂ ਜੀ ਜਿਸ ਤੇ ਤੁਸੀਂ ਆਪ ਸੱਚ ਵਰਤਾ ਦਿੰਦੇ, ਇਹ ਉਹ ਸੱਚ ਹੈ, ਇਹ ਉਹ ਸੱਚ ਹੈ ਮਿਹਰਬਾਨ ਜਿਹਨੂੰ ਤੁਸੀਂ ਆਪ ਪ੍ਰੇਰ ਕੇ ਆਪਣੇ ਨਾਲ ਜੋੜ ਲੈਂਦੇ ਹੋ। ਹਾਂ ਕੁਰਬਾਨਾ ਜਾਓ ਮਿਹਰਬਾਨਾ, ਇਸ ਲਈ ਆਖਿਆ ਜਿਹਨਾਂ ਨੂੰ ਤੁਸਾਂ ਨੇ ਜੋੜ ਲਿਆ, ਜਿਹਨਾਂ ਨੂੰ ਤੁਸਾਂ ਨੇ ਮਿਲਾ ਲਿਆ, ਜਿਹਨਾਂ ਨੂੰ ਤੁਸਾਂ ਨੇ ਆਪਣੇ ਵਰਗਾ ਬਣਾ ਲਿਆ। ਹਾਂਜੀ ਗੱਲ ਤਾਂ ਵੱਡੀ ਸਾਰੀ ਹੈ ਨਾ, ਬਹੁਤ ਵੱਡੀ ਸਾਰੀ ਹੈ, ਪਰ ਮੈਂ ਤੁਹਾਨੂੰ ਚੇਤਾ ਕਰਵਾਉਂਦਾ, ਆਪਣਾ ਫਰਜ਼ ਸਮਝਦਾ, ਜਿਸ ਵੇਲੇ ਅਸੀਂ ਅੱਜ ਵੀ ਅਰਦਾਸ ਕਰਦੇ ਹਾਂ, ਦੇਖੋ ਹਾਂ ਭਾਵੇਂ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਅਰਦਾਸ ਵੀ ਸ਼ਾਮਿਲ ਹੋਏ, ਹੁਣ ਆਪਾਂ ਨੇ ਇੱਥੇ ਫਿਰ ਬਾਅਦ ਵਿੱਚ ਅਰਦਾਸ ਕਰਨੀ ਹੈ, ਆਪਣੇ ਪਿੰਡਾਂ ਦੇ ਵਿੱਚ ਨਗਰਾਂ ਵਿੱਚ ਅਸੀਂ ਅਰਦਾਸਾਂ ਕਰਦੇ ਹਾਂ, ਕਿੱਥੇ ਅਮਰੀਕਾ ਤੋਂ ਲੈ ਕੇ ਅਤੇ ਆਸਟ੍ਰੇਲੀਆ ਦੀਆਂ ਪਰਲੀਆਂ ਦੀਵਾਰਾਂ ਤੱਕ ਸਾਰੇ ਗਲੋਬ ਦੇ ਵਿੱਚ ਸਿੱਖ ਜਿੱਥੇ ਜਿੱਥੇ ਵੀ ਹੈ ਅਰਦਾਸ ਕਰਦੇ ਨੇ, ਸਾਰੇ ਆਰੰਭ ਕਰਦੇ ਨੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇੱਕ ਕਰਤਾਰ ਦਾ ਚਿੰਤਨ ਕੀਤਾ ਗਿਆ ਨਾ, ਵਾਹਿਗੁਰੂ ਜੀ ਨੂੰ ਆਰਾਧਿਆ ਗਿਆ। ਜਿੱਥੇ ਵਾਹਿਗੁਰੂ ਜੀ ਨੂੰ ਆਰਾਧਿਆ ਗਿਆ ਉੱਥੇ ਫਿਰ ਨਾਲ ਆਰਾਧਿਆ ਗਿਆ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧੇ ਆਵੇ ਤਾਹੇ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆਰਾਧਦੇ ਹਾਂ ਨਾ। ਤੇ ਆਰਾਧਨ ਤੋਂ ਬਾਅਦ ਫਿਰ ਇਹਨਾਂ ਰੂਹਾਂ ਨੂੰ ਵੀ ਯਾਦ ਕਰਦੇ ਹਾਂ ਅਸੀਂ। ਹੁਣ ਮੈਂ ਸ਼ਬਦ ਵਾਰ ਵਾਰ ਰੂਹ ਕਹਿ ਰਿਹਾ, ਕੁਛ ਓਪਰਾ ਜਿਹਾ ਨਾ ਤੁਹਾਨੂੰ ਲੱਗੇ, ਪਵਿੱਤਰ ਆਤਮਾਵਾਂ ਅਯੋਂ ਅਸੀਂ ਕਹਿ ਲਈਏ, ਪਵਿੱਤਰ ਜੀਵਨੀਆਂ ਵਾਲੇ ਸਿੱਖ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚੜਾਈ ਤੇਗ ਵਾਹੀ ਦੇਖ ਕੇ ਅਨਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਆਖਿਆ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਦੇਖਣਾ ਵਾਹਿਗੁਰੂ ਜੀ ਨੂੰ ਵੀ ਯਾਦ ਕੀਤਾ, ਗੁਰੂ ਜੀ ਨੂੰ ਵੀ ਯਾਦ ਕੀਤਾ, ਤੇ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਸਿੰਘਾਂ ਸਿੰਘਣੀਆਂ ਨੇ ਜਿਹੜੇ ਗੁਰਮਤ ਅਨੁਸਾਰ ਚੜਦਿਆਂ ਹੋਇਆ ਗੁਰਮਤ ਮਾਰਗ ਤੇ ਤੁਰੇ ਤੇ ਜਿਹਨਾਂ ਨੇ ਸੀਸ ਦਿੱਤੇ, ਫਿਰ ਆਖਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਜਿੱਥੇ ਮਿਹਰਬਾਨ ਨੂੰ ਯਾਦ ਕੀਤਾ ਜਾਂਦਾ ਹੈ, ਐ ਮਿਹਰਬਾਨ ਤੂੰ ਕਿੱਡੀ ਵੱਡੀ ਕਿਰਪਾ ਕੀਤੀ। ਸਧਾਰਨ ਮਿੱਟੀ ਦੇ ਬਣੇ ਹੋਏ ਮਨੁੱਖਾਂ ਨੂੰ ਇੰਨਾ ਉੱਚਾ ਚੁੱਕਿਆ ਗੁਰੂ ਨਾਨਕ ਦੀ ਕਿਰਪਾ ਦੇ ਨਾਲ, ਇੰਨਾ ਉੱਚਾ ਚੁੱਕਿਆ ਜਿੱਡਾ ਤੂੰ ਆਪ ਉੱਚਾ ਸੀ। ਭਾਈ ਗੁਰਦਾਸ ਜੀ ਐਵੇਂ ਨਹੀਂ ਆਖਦੇ, ਕਹਿੰਦੇ ਨੇ ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ। ਨਿਰੰਕਾਰ ਨੇ ਜਿਹੜਾ ਸਤਿਗੁਰੂ ਪੁਰਖ ਦਾ ਆਕਾਰ ਬਣਾਇਆ ਹੈ ਨਾ, ਮੈਂ ਨਿਰੰਕਾਰ ਤੋਂ ਵੀ ਕੁਰਬਾਨ ਜਾਂਦਾ, ਧੰਨ ਨੇ ਤੇ ਸਤਿਗੁਰੂ ਵੀ ਧੰਨ ਨੇ। ਫਿਰ ਕਹਿੰਦੇ ਨੇ ਧੰਨ ਧੰਨ ਗੁਰਸਿੱਖ ਸੁਣ ਚਰਨ ਸ਼ਰਨ ਜੋ ਸ਼ਰਨ ਹੀ ਆਇਆ। ਕਹਿੰਦੇ ਨੇ ਪਰਮੇਸ਼ਰ ਧੰਨ, ਗੁਰੂ ਧੰਨ, ਤੇ ਗੁਰੂ ਦੀ ਸਿੱਖਿਆ ਲੈ ਕੇ ਚੱਲਣ ਵਾਲੇ ਗੁਰੂ ਕੇ ਸਿੱਖ ਵੀ ਧੰਨ ਨੇ। ਮਾਣਯੋਗ ਪਾਤਸ਼ਾਹ ਵਚਨ ਕੀਤਾ, ਇੱਕ ਵਚਨ ਮੈਂ ਚੌਥੇ ਪਾਤਸ਼ਾਹ ਜੀ ਦਾ ਆਪ ਜੀ ਪ੍ਰਤੀ ਸਾਂਝਾ ਕਰਦੇ ਹਾਂ, ਫਿਰ ਆਪਾਂ ਸ਼ਬਦ ਦੇ ਅੱਖਰੀ ਵਿਚਾਰ ਕਰੀਏ, ਅਰਥ ਕਰੀਏ ਤੇ ਹੋਰ ਅੱਗੇ ਚੱਲੀਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਧੰਨ ਧੰਨ ਸੋ ਗੁਰਸਿੱਖ ਕਹੀ ਹੈ। ਹੁਣ ਅਗਲੀ ਗੱਲ ਧਿਆਨ ਕਰ ਲੈਣੀ ਤੁਸਾਂ, ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਨੀ ਜਾਏ ਪਾਇਆ, ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਗਿਆ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਹਨੇ ਹਰਿ ਨਾਮਾ ਮੁਖ ਰਾਮ ਕਹਿਆ, ਜਿਹੜਾ ਕਰਤਾਰ ਨਾਲ ਜੁੜਿਆ ਬੋਲਿਆ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਸ ਹਰਿ ਨਾਮ ਸੁਣਿਆ ਮਨ ਆਨੰਦ ਭਰਿਆ, ਜਿਹੜਾ ਸਤਸੰਗ ਵਿੱਚ ਜੁੜ ਬੈਠਾ ਸ਼ਬਦ ਕੀਰਤਨ ਵਿੱਚ ਜੁੜ ਬੈਠਾ ਤੇ ਸੁਣ ਕੇ ਨਾ ਫਿਰ ਹੁਲਾਰੇ ਲੈਂਦਾ ਹੈ, ਹੁਲਾਰੇ ਲੈਂਦਾ ਹੈ ਜਿਹੜਾ ਫਿਰ ਆਨੰਦ ਮਾਣਦਾ ਹੈ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਸਤਿਗੁਰ ਹਰਿ ਨਾਮ ਲਿਆ। ਫਿਰ ਕਹਿਣ ਲੱਗੇ ਉਹ ਗੁਰਸਿੱਖ ਵੀ ਧੰਨਤਾ ਯੋਗ ਨੇ ਜਿਹੜੇ ਚਰਨਾਂ ਵਿੱਚ ਆਏ, ਜਿਨ੍ਹਾਂ ਨੇ ਸਰਵਣ ਕੀਤਾ, ਜਿਨ੍ਹਾਂ ਨੇ ਪੜ੍ਹਿਆ, ਫਿਰ ਜਿਨ੍ਹਾਂ ਨੇ ਸੇਵਾ ਕੀਤੀ ਤੇ ਅੰਤ ਵਿੱਚ ਆ ਕੇ ਕਹਿੰਦੇ ਨੇ ਸਾਰੇ ਹੀ ਭਾਵੇਂ ਧੰਨਤਾ ਯੋਗ ਨੇ ਪਰ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ چلے آ بولو سارے تس گر سکھ کو ہوں سدا نمسکاری جو گر کہ پانا گر سکھ چلے آ گر سکھاں کی ہاری توڑ دے ہم پاپی پی گاتے پاہیں گر سکھاں کی ہاری توڑ دے ہوں قربان جاؤں مہربانہ ہوں قربان جاؤں ہوں قربان جاؤں تنا کہ لین جو تیرا ناؤں لین جو تیرا ناؤں تنا کہ ہوں سب قربان جاؤں ہوں نام میں یوں آکھاں اسی بھی سارے لیں دے ہی ہاں اسی جڑے جڑے بیٹھے ہاں یا گردوارا صاحب جڑتے ہاں گرو نانک دے مارگ تے چلتے ہاں اسی بھی نام لیں دے ہی ہاں مان کیتا جا سکتا ہے اپنے آپ پہ وشواس کیتا جا سکتا ہے بھروسہ کیتا جا سکتا ہے شبد کیرتن کردیا ہوا نام ہی لے رہے ہیں نا اسی وچار کردیا ہوا نام ہی جپ رہے ہیں نا اسی لیکن کسی اور طرح بھی نام جپیا جا سکتا ہے اور طرح بھی جپیا جا سکتا ہے اور نام جپن دینا بڑے وکھرے وکھرے وشال روپ نے میں تو کئی بار ایوں پرتیت کریا کردا جنے واہگرو آپ بےئنت ہے نا اس بےئنت واہگرو دے نام دے بھیت بھی بےئنت ہی نے ایک نہیں ہے بےئنتی بھیت نے اس دے پاوے مہان کوش والے نے نام شبد کتنے ارتھ دیتے دوسرے نے کتنے ارتھ دیتے پر میں تو ایوں کہاں گا کہ بہت سارے ارتھ لکھ کے بھی نا پھر بھی نام جپنا نام سمرنا نام تے آنا نام پجنا نام وچ جڑے رہنا نام درڑ ہو جانا یہ انیکاں ہی پیت نے انیکاں ہی پیت نے ارے پیت نہ اوہ ہی سمجھ وچ آندے نے جس ویلے نہ اسی گرمت انسار ستگرو سچے پاتشاہ جی نو سمرپت ہو جائیے پھر پتہ لگتا ہے نام جپن دے پیت کیڑے کیڑے ہوندے نے پھر اسی بھائی لچمن سنگھ اور یاد کیوں کرتے ہیں پھر اسی اور یاد اسی کیوں کرتے ہیں اسی کہہ سکتے ہیں بھائی اپنے گھر وچ بیٹھ کے ایک پاسے بیٹھ کے کسی تھان تے بیٹھ کے نام تو جپیا جا سکتا ہے ہاں جپیا جا سکتا ہے وہ بھی ہے اس طرح بھی جپیا جا سکتا ہے لیکن ننکانا صاحب پہنچ کے شہادت دے کے بھی جپیا جا سکتا ہے یہ بھی نام جپنا ہی ہے ستگرو مہاراج نہ مینو ایوں پرتیت ہوتا ہے مہاراج گرو نانک صاحب نہ اج سانو نہ سارا کچھ اج دے پرسنگ وچ بھی کہہ رہے ہیں لین جو تیرا ناؤں تنا کہ ہوں سد قربان جاؤں میں انہوں تو سدا قربان جانا ہاں جی پھر نہ ستگرو سچے پاتشاہ جی نے خوب ویاخیا کیتی اخیر وچ جا کے آخیو نے چیتا کر لینا آپے ساجے آپے رنگے آپے نظر کرے اپنی اپنی گفاواں میں جپن والے بتھیرے مل جان گے پر آ جڑا نام جپیا جاتا ہے نا یہ تو پھر وہی جپتا ہے جس دے اوپر نہ مہربان کرپا کر کے آپ ہی ساجدا ہے آپ ہی سواردا ہے آپ ہی رنگ دیندا ہے پھر اپنے نام دا رنگ ارے نانک کام نہیں کنتا ہے پاوے آپے ہی راوے ایسی جیو استری ایسا گرو کا سکھ پھر گرو نو پیارا لگتا ہے وہ گرو دا پیار ماندا ہے ایسا ویکتی پھر واہگرو جی دا بغلگیر ہوندا ہے بڑے پیار دے نال ستگرو گرو نانک دیو پاتشاہ جی نے سانو چیتن کیتا چیتا رکھے ہو جے چیتا رکھے ہو جے جڑے ویکتی واہگرو جی دے نال پیار کرن والے نے کرتار دے نال پیار کرن والے نے انہاں دا جیون کیسا ہوندا ہے کیسا ہونا چاہیدا ہے تے جڑے ہور ہور پیارا وچ تر پیندے نے اپنے آپ نوں رنگ لیندے نے تے ساری زندگی اوویں بتا دیندے نے تسی دھیان رکھے ہو جے او واہگرو جی دی کرپا دے پاتر نہیں بن سکدے او گرو دیاں پنتھ دیاں آسیساں دے پاتر نہیں بن سکدے کیویں ستگرو مہاراج سانوں دھڑ کرواؤندے نے ਮਾਣਯੋਗ ਭਾਈ ਸਾਹਿਬ ਹੋਰਾਂ ਨੂੰ ਬੇਨਤੀ ਕਰਦਾ ਮੈਂ, ਬੜੇ ਸੁੰਦਰ ਢੰਗ ਦੇ ਨਾਲ ਸ਼ਬਦ ਇਹਨਾਂ ਨੇ ਪਹਿਲਾਂ ਵੀ ਸ਼ਰਵਣ ਕਰਵਾਇਆ ਹੈ, ਇੱਕ ਵਾਰ ਫਿਰ ਕਿਰਪਾ ਕਰਨ, ਹੌਲੀ ਹੌਲੀ ਪੜ੍ਹਨ ਅਤੇ ਆਪਾਂ ਨਾਲ ਹੌਲੀ ਹੌਲੀ ਸਹਿਜੇ ਸਹਿਜੇ ਅੱਖਰੀ ਵਿਚਾਰ ਕਰੀਏ, ਕੁਛ ਹੋਰ ਵਿਚਾਰਾਂ ਜੋ ਸਤਿਗੁਰੂ ਮਹਾਰਾਜ ਕਰਵਾਉਣ ਕਰੀਏ। ਇਸ ਤੋਂ ਪਹਿਲਾਂ ਸਾਰੇ ਰਸਨਾ ਪਵਿੱਤਰ ਕਰੋ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਾਧ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ।
ਇਹ ਤਨ ਇਹ ਸਰੀਰ ਮਾਇਆ ਪਾਹਿਆ ਪਿਆਰੇ, ਜੇ ਮਾਇਆ ਦੀ ਪਾਹ ਦੇ ਦਿੱਤੀ ਜਾਵੇ, ਮਾਇਆ ਦੀ ਲਾਗ ਦੇ ਦਿੱਤੀ ਜਾਵੇ। ਮਾਈਆਂ ਨੂੰ ਵਧੇਰੇ ਪਤਾ ਹੋਣਾ, ਮੇਰੀਆਂ ਭੈਣਾਂ ਨੂੰ, ਬਜ਼ੁਰਗਾਂ ਨੂੰ ਸ਼ਾਇਦ ਯਾਦ ਹੋਵੇਗਾ, ਪਹਿਲਾਂ ਪਹਿਲਾਂ ਜਦੋਂ ਘਰਾਂ ਦੇ ਵਿੱਚ ਆਮ ਤੌਰ 'ਤੇ ਕੱਪੜੇ ਨੂੰ ਰੰਗ ਚਾੜੀ ਦਾ ਹੁੰਦਾ ਸੀ ਤਾਂ ਪਹਿਲਾਂ ਉਹਨੂੰ ਲਾਗ ਦੇਈ ਦੀ ਹੁੰਦੀ ਸੀ। ਨਾਮ ਲਾਗ ਹੀ ਰਿਹਾ, ਭਾਵੇਂ ਸੋਡਾ ਪਾ ਦਈਏ ਅਤੇ ਭਾਵੇਂ ਫਟਕੜੀ ਪਾ ਦਈਏ ਪਾਣੀ ਵਿੱਚ, ਭਾਵੇਂ ਲੂਣ ਪਾ ਦਈਏ, ਚੰਗੀ ਤਰ੍ਹਾਂ ਕਾੜਨਾ ਅਤੇ ਕਾੜ ਕੇ ਉਹਦੇ ਵਿੱਚ ਕੱਪੜਾ ਡੋਬ ਦੇਣਾ। ਫਿਰ ਜਿਸ ਵੇਲੇ ਨਾ ਕੱਪੜਾ ਵੀ ਚੰਗੀ ਤਰ੍ਹਾਂ ਐਂ ਨਾ ਉਬਲਦੇ ਪਾਣੀ ਦੇ ਵਿੱਚ ਨਾ ਗੜਕ ਜਾਏ, ਫਿਰ ਉਹਨੂੰ ਕੱਢ ਕੇ ਉੱਥੋਂ ਫਿਰ ਦੂਜੇ ਭਾਂਡੇ ਵਿੱਚ ਜਿੱਥੇ ਰੰਗ ਜਿਹੜਾ ਵੀ ਮਨ ਭਾਉਂਦਾ ਰੰਗ, ਕਾਲਾ ਹੋਇਆ, ਲਾਲ ਹੋਇਆ ਜਾਂ ਕੋਈ ਰੰਗ ਹੋਇਆ, ਉਸ ਕੱਢਦੇ ਹੋਏ ਰੰਗ ਦੇ ਵਿੱਚ ਨਾ ਫਿਰ ਉਸ ਕੱਪੜੇ ਨੂੰ ਪਾਉਣਾ ਅਤੇ ਫਿਰ ਕੱਪੜੇ ਨੂੰ ਰੰਗ ਚੜ ਜਾਣਾ। ਸਤਿਗੁਰੂ ਜੀ ਮਹਾਰਾਜ ਚੇਤਾ ਕਰਵਾਉਂਦੇ ਨੇ, ਐਂ ਸਮਝੋ ਸਾਰੇ ਇਹ ਸਰੀਰ ਵੀ ਚੋਲਾ ਹੈ। ਗੁਰੂ ਰਾਮਦਾਸ ਜੀ ਨੇ ਨਾ ਇੱਕ ਵਾਰ ਯਾਦ ਕਰਵਾਇਆ ਸੀ, ਕਹਿਣ ਲੱਗੇ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਹੀ ਕਰ, ਹਰ ਪਾਠ ਲੱਗਾ ਅਧਿਕਾਈ ਬਹੁ ਬਹੁ ਵਿਧ ਭਾਂਤ ਕਰ, ਕੋਈ ਬੁੱਝੈ ਬੁੱਝਣਹਾਰਾ। ਅਸੀਂ ਸਮਝਿਆ ਹੀ ਨਹੀਂ, ਆਮ ਬੰਦਿਆਂ ਨੇ ਜਾਣਿਆ ਹੀ ਨਹੀਂ ਕਿ ਵਾਹਿਗੁਰੂ ਜੀ ਨੇ ਇਹ ਜਿਹੜਾ ਸਰੀਰ ਦਿੱਤਾ ਹੈ ਇਹ ਬੜੀ ਕੀਮਤੀ, ਜਿਹਨੂੰ ਪਾਠ ਲੱਗਾ ਅਧਿਕਾਈ, ਵਾਹਿਗੁਰੂ ਜੀ ਦੇ ਕਿਰਪਾ ਦੇ, ਵਾਹਿਗੁਰੂ ਜੀ ਦੇ ਗੁਣਾਂ ਦੇ, ਸੋਹਣੇ ਸੋਹਣੇ ਜਿਹਨੂੰ ਪੱਟ ਲੱਗੇ ਨੇ, ਰੇਸ਼ਮ ਲੱਗਾ ਹੋਇਆ ਹੈ। ਕਹਿੰਦੇ ਨੇ ਇਸ ਚੋਲੀ ਨੂੰ ਥੋੜੇ ਬੰਦਿਆਂ ਨੇ ਸਵਾਰਿਆ, ਕੱਢ ਪੈ ਦੀ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਕੇ ਨਾ, ਉਹਨਾਂ ਦੇ ਗੁਣਾਂ ਦੀ ਕਢਾਈ ਕਰਕੇ ਨਾ ਆਪਣੀ ਚੋਲੀ ਨੂੰ ਹੋਰ ਸਵਾਰ ਲਿਆ, ਪਰ ਕੋਈ ਬੂਝਾ ਬੂਝਣਹਾਰਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬੂਝਾਂ ਦਿੰਦੇ ਨੇ, ਬੁਝਾਉਂਦੇ ਨੇ ਗੁਰੂ ਨਾਨਕ ਸਾਹਿਬ, ਕਹਿੰਦੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ, ਜਿਸ ਨੇ ਮਾਇਆ ਦੀ ਲਾਗ ਦੇ ਦਿੱਤੀ। ਮਾਇਆ ਤੋਂ ਕੀ ਭਾਵ ਹੈ? ਮਾਇਆ ਨਾਮ ਹੈ ਪਦਾਰਥਾਂ ਦਾ, ਮਾਇਆ ਨਾਮ ਹੈ ਪਦਵੀ ਦਾ, ਮਾਇਆ ਨਾਮ ਹੈ ਪਰਿਵਾਰ ਦਾ। ਜਿਸ ਨੇ ਨਾ ਆਪਣੇ ਤਨ ਨੂੰ ਇਸ ਗੱਲ ਦੀ ਪਾਹ ਦੇ ਦਿੱਤੀ, ਇੱਧਰ ਜੋੜ ਦਿੱਤਾ, ਇੱਧਰ ਲਬੇੜ ਲਿਆ, ਇੱਧਰ ਭਿਉਂ ਲਿਆ, ਤੇ ਫਿਰ ਇੱਧਰੋਂ ਕੱਢ ਕੇ ਰੰਗਿਆ ਕਾਹਦੇ ਵਿੱਚ? ਲੀਤੜਾ ਲੱਭ ਰੰਗਾਏ। ਹੁਣ ਲੋਭ ਦਾ ਭਾਂਡਾ ਕੋਲ ਰੱਖਿਆ ਹੋਇਆ, ਉਸ ਲੋਭ ਦੇ ਭਾਂਡੇ ਵਿੱਚ ਨਾ ਇਸ ਸਰੀਰ ਨੂੰ ਮੁੜ ਮੁੜ ਕੇ ਡੋਬ ਕੇ ਨਾ ਚੰਗੀ ਤਰ੍ਹਾਂ ਲਾਲਚੀ ਬਣਾ ਲਿਆ। ਹੁਣ ਪਦਾਰਥ ਮੇਰੇ ਕੋਲ ਆਏ ਨੇ, ਇੰਨੇ ਹੀ ਨਹੀਂ ਹੋਰ ਡੋਬੇ ਦਿੱਤੇ ਜਾਣ, ਹੋਰ ਆਉਣੇ ਚਾਹੀਦੇ ਨੇ। ਪਰਿਵਾਰ ਹੈਗਾ ਹੈ, ਜਿਤਨਾ ਕੁਝ ਹੈਗਾ ਹੈ ਉਸ ਤੇ ਸੰਤੁਸ਼ਟਤਾ ਨਹੀਂ, ਮੇਰਾ ਭਾਈਚਾਰਾ ਤੇ ਮੇਰਾ ਸਾਰਾ ਕੁਝ ਜਿਹੜਾ ਹੈ ਇਹ ਹੋਰ ਹੋਣਾ ਚਾਹੀਦਾ ਹੈ, ਹੋਰ ਡੋਬੇ ਦਿੱਤੇ। ਮੇਰੀਆਂ ਪਦਵੀਆਂ ਹੈਗੀਆਂ ਨੇ, ਪਹਿਲੀਆਂ ਤੇ ਭੁੱਖ ਨਹੀਂ ਬੁੱਝੀ, ਅਜੇ ਹੋਰ ਹੋਣੀਆਂ ਚਾਹੀਦੀਆਂ ਨੇ, ਡੋਬੇ ਦਿੱਤੇ। ਸਤਿਗੁਰਾਂ ਨੇ ਆਖਿਆ ਲੀਤੜਾ ਲੱਭ ਰੰਗਾਏ। ਹੁਣ ਅਸੀਂ ਤਨ ਮਨ ਦਾ ਹਾਲ ਤਾਂ ਕਰ ਲਿਆ, ਇਹ ਫਿਰ ਅਸੀਂ ਆਖੀਏ ਕਿ ਗੁਰੂ ਪਰਮੇਸ਼ਰ ਦੇ ਦਰ ਤੇ, ਧਰਮ ਦੇ ਦਰ ਤੇ ਪ੍ਰਵਾਨ ਹੋ ਜਾਵੇ। ਕਿਵੇਂ ਫਿਰ ਪ੍ਰਵਾਨ ਹੋਵੇ? ਮਹਾਰਾਜ ਨੇ ਆਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਗਤ ਗੁਰੂ ਸਾਹਿਬ ਕਹਿਣ ਲੱਗੇ,
ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ,
ਸਤਿਗੁਰੂ ਕਹਿਣ ਲੱਗੇ ਇਹ ਬੜੀ ਵੱਡੀ ਭੁੱਲ ਹੈ ਜ਼ਿੰਦਗੀ ਦੀ। ਜਿਹੜੇ ਮਨੁੱਖ ਨਾ ਆਪਣੇ ਪਰਿਵਾਰ ਵਿੱਚ ਰਹਿ ਕੇ ਆਪਣੇ ਪਦਾਰਥਾਂ ਵਿੱਚ ਨੂੰ ਪ੍ਰਾਪਤ ਕਰਕੇ ਆਪਣੀ ਪਦਵੀ ਲੈ ਕੇ ਸੰਤੁਸ਼ਟ ਨਹੀਂ ਹੁੰਦੇ ਨਾ, ਪਹਿਲੀ ਗੱਲ ਤਾਂ ਇਉਂ ਸਮਝਦੇ ਨਹੀਂ ਕਿ ਵਾਹਿਗੁਰੂ ਨੇ ਜੋ ਕੁਝ ਦੇ ਦਿੱਤਾ ਹੈ ਉਸ ਦਾ ਸ਼ੁਕਰ, ਮੈਨੂੰ ਬੜਾ ਕੁਝ ਦੇ ਦਿੱਤਾ ਹੈ। ਜਿਹੜੇ ਅਸੀਂ ਪਰਿਵਾਰ ਦੇ ਹਿੱਸਾ ਹਾਂ, ਅਸੀਂ ਆਪਣੇ ਮਾਂ ਬਾਪ ਦੇ ਘਰ ਜਨਮ ਲਿਆ, ਅੱਗੋਂ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਘਰ ਵਿੱਚ ਬੱਚੇ ਭੇਜ ਦਿੱਤੇ, ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ। ਸਾਨੂੰ ਪਦਾਰਥ ਦੇ ਦਿੱਤੇ ਬਰਤਨ ਵਰਤਾਉਣ ਵਾਸਤੇ, ਸਾਨੂੰ ਸਮਾਜ ਵਿੱਚ ਵਿਚਰਨ ਵਾਸਤੇ ਪਦਵੀਆਂ ਦੇ ਦਿੱਤੀਆਂ, ਮਾਨ ਸਨਮਾਨ ਦੇ ਦਿੱਤਾ, ਸਾਨੂੰ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ ਨਾ। ਜਿਤਨਾ ਕੁਝ ਦੇ ਦਿੱਤਾ ਉਸ ਦਾ ਸ਼ੁਕਰ ਹੈ। ਮਹਾਰਾਜ ਨੇ ਕਿਤਨੀ ਵਾਰ ਆਖਿਆ, ਜੇ ਪ੍ਰਸਾਦ ਆਪਣੇ ਸਿਮਰਤ ਕਿਉਂ ਆਣ ਸਕੀ ਜਾਏ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ, ਸਦਾ ਮਨ ਅੰਦਰ ਜਿਣ ਦੀਏ ਤੁਧ ਬਾਪ ਮੈਂ ਤਾਰੀ, ਜਿਣ ਦੀਏ ਤੁਧ ਭਰਾਤ ਪੁਤਿਆਰੀ, ਜਿਣ ਦੀਏ ਤੁਧ ਬਣਤਾ ਰਮੀਤਾ, ਤਿਸ ਠਾਕਰ ਕੋ ਰੱਖ ਲਿਓ ਚੀਤਾ, ਉਹਦਾ ਸ਼ੁਕਰ ਕਰ ਭਲਿਆ। ਪਰ ਜੇ ਇਵੇਂ ਨਾ ਹੋਇਆ ਤੇ ਬਲਕਿ ਹੋਰ ਡੋਬੇ ਦਿੱਤੇ, ਲੀਤੜਾ ਲੱਭ ਰੰਗਾਏ, ਮੇਰੇ ਕੋਲ ਹੋਰ ਪਦਾਰਥ ਹੋਣੇ ਚਾਹੀਦੇ ਨੇ, ਮੇਰੇ ਕੋਲ ਹੋਰ ਪਦਵੀਆਂ ਹੋਣੀਆਂ ਚਾਹੀਦੀਆਂ ਨੇ, ਮੇਰੇ ਪਰਿਵਾਰ ਵਿੱਚ ਹੋਰ ਵਾਧਾ ਹੋਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਨੇ ਇਹੋ ਜਿਹੀਆਂ ਬਿਰਤੀਆਂ ਲੈ ਕੇ ਅਗਰ ਅਸੀਂ ਚੱਲਦੇ ਰਹਾਂਗੇ, ਤੇ ਯਾਦ ਰੱਖਿਓ ਜੇ ਇਹ ਬਿਰਤੀਆਂ ਲੈ ਕੇ ਚੱਲਦਿਆਂ ਅਸੀਂ ਆਪਣਾ ਜੀਵਨ ਤਾਂ ਸਾਰਾ ਕੰਪਲੀਟ ਕਰ ਜਾਵਾਂਗੇ, ਪਰ ਯਾਦ ਰੱਖਿਓ ਜੇ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਤੁਹਾਨੂੰ ਸੇਜਿਆ ਜਾਵੇ। ਵਾਹਿਗੁਰੂ ਜੀ ਨੇ ਇਸ ਲਈ ਚੋਲਾ ਦਿੱਤਾ ਸੀ, ਵਾਹਿਗੁਰੂ ਜੀ ਨੇ ਇਸ ਲਈ ਸਰੀਰ ਦਿੱਤਾ ਸੀ। ਆਨੰਦ ਲਾਲ ਜੀ ਬੋਲ ਪੈਂਦੇ ਨੇ, ਕਹਿੰਦੇ ਨੇ ਕੋਰ ਅਸਤ ਹਰ ਆਂਦੀਦਾ ਕਿ ਹੱਕਰਾ ਨਾ ਸ਼ਨਾਖਤ। ਕਿਵੇਂ ਆਖਿਆ ਜਾਵੇ ਹੁਣ? ਕਹਿੰਦੇ ਨੇ ਲੋਕ ਸਮਝਦੇ ਨੇ ਕਿ ਮੇਰੀਆਂ ਮੋਟੀਆਂ ਮੋਟੀਆਂ ਅੱਖਾਂ ਨੇ, ਮੇਰੇ ਵੱਡੇ ਵੱਡੇ ਨੇਤਰ ਨੇ। ਕਹਿੰਦੇ ਨੇ ਪਰ ਮੈਂ ਇਹ ਪ੍ਰਤੀਤ ਕਰਦਾ ਹਾਂ, ਕੋਰ ਅਸਤ ਹਰ ਆਂਦੀਦਾ, ਹਰੇਕ ਉਹ ਨੇਤਰ ਅੰਨਾ ਸਮਝੋ, ਹੱਕਰਾ ਨਾ ਸ਼ਨਾਖਤ, ਜਿਸ ਨੇ ਜੀਵਨ ਦੇ ਸੱਚ ਦੀ ਪਛਾਣ ਹੀ ਨਹੀਂ ਕੀਤੀ, ਜਿਹਨੂੰ ਜੀਵਨ ਦਾ ਸੱਚ ਦਿਸਿਆ ਹੀ ਨਹੀਂ, ਨੇਤਰ ਭਾਵੇਂ ਮੋਟੇ ਮੋਟੇ ਹੋਣ ਹਾਂ ਚਿਹਰੇ ਦੇ ਉੱਪਰ, ਫਿਰ ਕੀ ਹੋ ਗਿਆ? ਇਹ ਨੇਤਰਾਂ ਵਾਲੇ ਹੋ ਕੇ ਵੀ ਅੰਨੇ ਨੇ। ਕੋਰ ਅਸਤਾਰ ਆਂਦੀ ਦਾ ਕਿ ਹੱਕਰਾ ਨਾ ਸ਼ਨਾਖਤ, ਕਹਿੰਦੇ ਨੇ ਈ ਉਮਰੇ ਗਿਰਾਂ ਮਾਇਆ ਬਾ ਗਫਲਤ ਬਾਖਤ। ਇੰਨਾ ਕੀਮਤੀ ਸਰੀਰ ਵਾਹਿਗੁਰੂ ਜੀ ਨੇ ਦਿੱਤਾ, ਇਤਨਾ ਕੀਮਤੀ ਜੀਵਨ ਵਾਹਿਗੁਰੂ ਜੀ ਨੇ ਦਿੱਤਾ, ਲੇਕਿਨ ਇਤਨੇ ਕੀਮਤੀ ਜੀਵਨ ਨੂੰ ਇਸ ਗਫਲਤ ਦੇ ਵਿੱਚ ਹੀ, ਇਸ ਲਾਪਰਵਾਹੀ ਵਿੱਚ ਹੀ, ਵੀ ਮੈਨੂੰ ਵਾਹਿਗੁਰੂ ਨੇ ਅੱਖਾਂ ਦਿੱਤੀਆਂ ਨੇ, ਮੈਂ ਚੱਜ ਨਾਲ ਵੇਖਾਂ ਤਾਂ ਸਹੀ। ਤੇ ਚੱਜ ਨਾਲ ਤੋਂ ਭਾਵ ਹੈ ਇਹਨਾਂ ਅੱਖਾਂ ਦੇ ਵਿੱਚ ਨਾ ਮੈਂ ਗੁਰੂ ਨਾਨਕ ਦੇ ਗਿਆਨ ਦਾ ਸੁਰਮਾ ਪਾ ਕੇ ਵੇਖਾਂ ਤਾਂ ਸਹੀ ਨਾ, ਗਿਆਨ ਦਾ ਸੁਰਮਾ ਪਾ ਕੇ ਮੈਂ ਵੇਖਾਂ ਤਾਂ ਸਹੀ ਨਾ। ਜੇ ਨਾ ਸੁਰਮਾ ਪਾ ਕੇ ਵੇਖਿਆ ਫਿਰ ਕਹਿੰਦੇ ਨੇ ਗਫਲਤ ਦਰ ਬਾਖਤ, ਬਦਕਿਸਮਤ ਬੰਦਾ ਐਵੇਂ ਫਿਰ ਨਾ ਸਾਰੀ ਉਮਰ ਤੇ ਸਾਰਾ ਸਰੀਰ ਜਿਹੜਾ ਹੈ ਨਾ ਗਵਾ ਕੇ ਤੁਰ ਪੈਂਦਾ ਹੈ, ਹੋਰ ਕੀ ਹੈ ਫਿਰ? ਮਹੰਤ ਨਾਰਾਇਣ ਦਾਸ ਨੂੰ ਕਿਵੇਂ ਸਮਝਾਇਆ ਜਾ ਸਕਦਾ ਸੀ? ਓਏ ਭਲਿਆ, ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਾਰਾ ਜਗਤ ਝੁਕਦਾ ਹੈ, ਤੇਰੇ ਚੰਗੇ ਭਾਗ ਪਤਾ ਨਹੀਂ ਕਿਤਨੀਆਂ ਪੀੜ੍ਹੀਆਂ ਤੁਹਾਡੀਆਂ ਬੀਤ ਗਈਆਂ, ਇਹ ਸੇਵਾ ਨਿਭਾਉਂਦਿਆਂ ਨੂੰ ਸੇਵਾ ਕਰੋ ਤੁਸੀਂ, ਲੇਕਿਨ ਭੁੱਲ ਗਿਆ। ਇੱਕ ਨਾਰਾਇਣ ਦਾਸ, ਪਤਾ ਨਹੀਂ ਕਿਤਨੇ ਇਹਦੇ ਭਾਈ ਸਨ ਐਸੇ ਭੁੱਲੇ ਫਿਰਦੇ ਸਨ, ਜਿਹੜੇ ਥਿੜਕੇ ਫਿਰਦੇ ਸਨ, ਗੁਰੂ ਨਾਨਕ ਦੇ ਘਰ ਦੇ ਵਾਰਸ ਹੋ ਕੇ, ਗੁਰੂ ਨਾਨਕ ਦੇ ਘਰ ਦੇ ਮਾਲਕ ਹੋ ਕੇ, ਗੁਰੂ ਨਾਨਕ ਦੇ ਘਰ ਦੇ ਪ੍ਰਬੰਧਕ ਹੋ ਕੇ। ਜੇ ਮੈਂ ਇਉਂ ਆਖਾਂ ਭਾਈ ਨੰਦ ਲਾਲ ਜੀ ਦੇ ਸ਼ਬਦਾਂ ਦੇ ਵਿੱਚ, ਕੋਰ ਅਸਤ ਹਰ ਆਂ ਦੀਦਾ, ਮੋਟੀਆਂ ਮੋਟੀਆਂ ਅੱਖਾਂ ਵਾਲੇ ਇਹ ਸਾਰੇ ਅੰਨੇ ਹੀ ਤੁਰੇ ਫਿਰਦੇ ਸਨ, ਤੇ ਗੁਰੂ ਕੇ ਸਿੱਖ ਮਾੜੇ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਾਲੇ, ਜਿਨ੍ਹਾਂ ਦੇ ਅੱਖਾਂ ਦੇ ਵਿੱਚ ਗੁਰੂ ਨਾਨਕ ਦਾ ਸੁਰਮਾ ਪੈ ਗਿਆ। ਹੁਣ ਮੈਂ ਮੁੜ ਮੁੜ ਕੇ ਯਾਦ ਕਰਦਾ ਇਹਨਾਂ ਭਾਈ ਲਕਸ਼ਮਣ ਸਿੰਘ ਵਰਗਿਆਂ ਨੂੰ, ਗੁਰੂ ਪਿਆਰਿਆਂ ਨੂੰ, ਭਾਈ ਕਰਤਾਰ ਸਿੰਘ ਝੱਬਰ ਵਰਗਿਆਂ ਨੂੰ ਯਾਦ ਕਰਦਾ,
ਇਹ ਸਧਾਰਨ ਜਿਹਾ ਐਵੇਂ ਕੇਵਲ ਹਲ ਵਾਹਕ ਹੀ ਨਹੀਂ ਹੈਗੇ ਸਨ ਵੀ ਕਿਸਾਨ ਪੁੱਤਰ ਸਨ ਤੇ ਕੇਵਲ ਹਲ ਵਾਹਣਾ ਹੀ ਜਾਣਦੇ ਸਨ। ਇਹ ਦੋਵੇਂ ਸੱਜਣ ਜਾ ਕੇ ਤਰਨ ਤਾਰਨ ਦੇ ਵਿਦਿਆਲੇ ਦੇ ਵਿੱਚ ਰਹਿ ਕੇ ਉੱਥੋਂ ਇਹਨਾਂ ਨੇ ਮਿਸ਼ਨਰੀ ਕੋਰਸ ਪਾਸ ਕੀਤਾ, ਗਿਆਨ ਦਾ ਸੋਮਾ ਪਾਇਆ ਅੱਖਾਂ ਦੇ ਵਿੱਚ। ਜਿਸ ਵੇਲੇ ਵਿਦਿਆਲੇ ਖੁੱਲੇ, ਸਭ ਤੋਂ ਪਹਿਲਾਂ ਬੀਬੀਆਂ ਬੱਚੀਆਂ ਦੇ ਵਾਸਤੇ ਲਕਸ਼ਮਣ ਸਿੰਘ ਹੋਰਾਂ ਨੇ ਆਪਣੇ ਪਿੰਡ ਦੇ ਵਿੱਚ ਬੱਚੀਆਂ ਦਾ, ਕੰਨਿਆਂ ਦਾ ਵਿਦਿਆਲਾ ਖੋਲਿਆ। ਉੱਥੇ ਖੁੱਲੀਆਂ ਅੱਖਾਂ ਵਾਲੇ ਸਨ ਨਾ, ਫਿਰ ਬੀਬੀਆਂ ਨੂੰ ਲੈ ਕੇ, ਬੱਚੀਆਂ ਨੂੰ ਲੈ ਕੇ ਥਾਂ ਥਾਂ ਤੇ ਜਾ ਕੇ ਗੁਰਦੁਆਰਿਆਂ ਵਿੱਚ ਕੀਰਤਨ ਕਰਿਆ ਕਰਨ, ਔਰ ਇਹਨਾਂ ਨੂੰ ਚੰਗੀ ਸਿੱਖਿਆ ਦੇਣ ਵਾਲੇ ਭਾਈ ਮੂਲਾ ਸਿੰਘ ਜੀ ਗਰਮੂਲੇ ਵਾਲੇ ਬੜੇ ਸਿਆਣੇ ਵਿਦਵਾਨ ਸੱਜਣ ਸਨ। ਇਹਨਾਂ ਸਾਰਿਆਂ ਦੇ ਅੰਦਰ ਹੁਣ ਸੋਝ ਆਈ, ਚੇਤਨਾ ਆਈ ਕਿ ਜੇ ਅਸੀਂ ਲਾਲਚੀ ਬਣ ਕੇ ਗੁਰਦੁਆਰਿਆਂ ਦੀ ਸੰਭਾਲ ਕਰਦੇ ਹਾਂ, ਜੇ ਅਸੀਂ ਵਿਕਾਰੀ ਬਣ ਕੇ ਗੁਰਦੁਆਰਿਆਂ ਦੀ ਸੰਭਾਲ ਕਰਦੇ ਹਾਂ, ਓਏ ਭਲਿਓ, ਵਿਕਾਰੀ ਬਣ ਕੇ ਚੱਲਿਆ ਤਾਂ ਇਹ ਚੋਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੈਸੇ ਹੀ ਪ੍ਰਵਾਨ ਨਹੀਂ, ਤੁਸੀਂ ਜ਼ਿੰਮੇਵਾਰ ਆਗੂ ਬਣ ਕੇ ਇਵੇਂ ਚੱਲੋ ਤੇ ਫਿਰ ਇਹ ਚੋਲਾ ਪ੍ਰਵਾਨ ਕਿਵੇਂ ਹੋਵੇਗਾ। ਹੱਥ ਜੋੜ ਜੋੜ ਕੇ ਵਾਰ ਵਾਰ ਆਖਿਆ, ਮਹੰਤ ਜੀ, ਮੈਨੂੰ ਐਂ ਜਾਪਦਾ ਜਿਵੇਂ ਕਹਿ ਰਿਹਾ, ਮਹੰਤ ਜੀ, ਇਹ ਚੋਲਾ ਜਿਹੜਾ ਤੁਹਾਨੂੰ ਗੁਰੂ ਪਰਮੇਸ਼ਰ ਨੇ ਦਿੱਤਾ ਹੈ ਨਾ, ਇਸ ਚੋਲੇ ਨੂੰ ਵਧੀਆ ਬਣਾਓ, ਇਸ ਚੋਲੇ ਨੂੰ ਗੁਰੂ ਪਰਮੇਸ਼ਰ ਪ੍ਰਵਾਨ ਕਰ ਲਵੋ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿ ਉਹ ਧਨ ਸੇਜਾ ਜਾਏ। ਕਿਵੇਂ ਜੀਵ ਇਸਤਰੀ ਵਾਹਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰ ਸਕਦੀ ਹੈ? ਮੈਂ ਕੁਰਬਾਨ ਜਾਂਦਾ ਹਾਂ, ਹੇ ਮਿਹਰਬਾਨ,
ਹਾਂ ਕੁਰਬਾਨ ਜਾਓ, ਤਿੰਨਾ ਕਾ ਲੈਣ ਜੋ ਤੇਰਾ ਨਾਮ,
ਜਿਹੜਾ ਤੇਰਾ ਨਾਮ ਲੈਂਦੇ ਨੇ, ਕੇਵਲ ਤੇਰੇ ਨਾਲ ਜੁੜੇ ਨੇ, ਜਿਹੜੇ ਕੇਵਲ ਤੇਰੀ ਗੱਲ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਲੈਣ ਜੋ ਤੇਰਾ ਨਾਮ, ਤਿੰਨਾ ਕਾ ਹਾਂ ਸਦ ਕੁਰਬਾਨ ਜਾਓ,
ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ਜਿਹੜੇ ਕੇਵਲ ਤੇਰਾ ਹੀ ਨਾਮ ਲੈਂਦੇ ਨੇ।
ਰਹਾਉ ਕਾਇਆ ਰੰਗਣ ਜੇਠੀਏ ਪਿਆਰੇ, ਪਾਈਏ ਨਾਉ ਮਜੀਠ।
ਮੈਂ ਇੱਕ ਬਚਨ ਛੋਟਾ ਜਿਹਾ ਹੋਰ ਕਰ ਲਵਾਂ, ਸਮਾਂ ਤਾਂ ਤੇਜ਼ੀ ਨਾਲ ਚੱਲ ਰਿਹਾ ਹੈ। ਬੀਤੀ ਸ਼ਾਮ ਨਾ ਕੁਝ ਮਤੇ ਕੀਤੇ ਗਏ ਸਨ, ਗੁਰਮਤੇ ਕੀਤੇ ਗਏ ਸਨ, ਜਿਸ ਵੇਲੇ ਇੱਕ ਪਾਸੇ ਚਿਤਾ ਬਲ ਰਹੀ ਸੀ ਤੇ ਦੂਜੇ ਪਾਸੇ ਪੰਥਕ ਇਕੱਠ ਜੁੜਿਆ ਹੋਇਆ, ਪੰਜ ਮਤੇ ਕੀਤੇ ਗਏ ਤੇ ਉਹਨਾਂ ਪੰਜਾਂ ਮਤਿਆਂ ਦੇ ਵਿੱਚ ਇੱਕ ਸੀ ਵੀ ਦੋਸ਼ੀਆਂ ਨੂੰ ਠੀਕ ਸਜ਼ਾਵਾਂ ਦਿਵਾਈਆਂ ਜਾਣ। ਉਹਨਾਂ ਦੇ ਵਿੱਚ ਇੱਕ ਮਤਾ ਸੀ ਕਿ ਜਿੱਥੇ ਸ਼ਹੀਦ ਹੋਏ ਨੇ ਇੱਥੇ ਇਹਨਾਂ ਦੀ ਯਾਦਗਾਰੀ ਸਥਾਨ ਬਣਾਇਆ ਜਾਏ, ਸ਼ਹੀਦ ਗੰਜ ਬਣਾਇਆ ਜਾਏ। ਇੱਕ ਮਤਾ ਸੀ ਕਿ ਜਿਹੜਾ ਇਹਨਾਂ ਸਾਰੀਆਂ ਸ਼ਰਾਰਤਾਂ ਦੇ ਪਿੱਛੇ ਜੜ ਹੈ ਬਾਬਾ ਕਰਤਾਰ ਸਿੰਘ ਬੇਦੀ, ਉਸ ਦੇ ਨਾਲ ਅੱਜ ਪੰਥ ਨਾ ਮਿਲਵਰਤਨ ਦਾ ਮਤਾ ਪਾਸ ਕਰਦਾ ਹੈ, ਉਹਨੂੰ ਤਨਖਾਹੀਆਂ ਕਰਾਰ ਦਿੱਤਾ ਜਾਂਦਾ ਹੈ ਔਰ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਫਿਰ ਕੁਝ ਹੋਰ ਮਤੇ ਦੋ ਕੀਤੇ ਗਏ ਤੇ ਇੱਕ ਮਤਾ ਸੀ ਕਿ ਸਾਰਿਆਂ ਮੀਡੀਆ ਦੇ ਵਿੱਚ ਨਾ ਇਹ ਸਾਰਾ ਕੁਝ ਖਬਰ ਜਿਹੜੀ ਹੈ ਪਹੁੰਚਾਈ ਜਾਵੇ। ਹੋਇਆ 1922 ਦੇ ਵਿੱਚ ਸਭ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਫੈਸਲਾ ਹੋਇਆ ਕਿ ਇਹ ਜਿਹੜੀਆਂ ਕੁਰੀਤੀਆਂ ਸਾਡੇ ਗੁਰਦੁਆਰਿਆਂ ਵਿੱਚ ਆ ਗਈਆਂ, ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਵਾਸਤੇ ਯੋਗ ਪ੍ਰਚਾਰ ਹੋਣਾ ਚਾਹੀਦਾ ਹੈ ਤੇ ਯੋਗ ਪ੍ਰਚਾਰ ਕਰਨ ਲਈ ਪ੍ਰਚਾਰਕ ਤਿਆਰ ਕਰਨੇ ਚਾਹੀਦੇ ਨੇ, ਇਸ ਲਈ ਇੱਕ ਮਿਸ਼ਨਰੀ ਕਾਲਜ ਸਾਨੂੰ ਖੋਲ੍ਹਣਾ ਚਾਹੀਦਾ ਹੈ, ਜਿਸ ਦੀ ਬਦੌਲਤ 2 ਅਕਤੂਬਰ 1922 ਨੂੰ 1927 ਨੂੰ ਬਾਅਦ ਵਿੱਚ ਜਾ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੁੱਲ੍ਹਿਆ, ਜਿੱਥੋਂ ਅਨੇਕਾਂ ਵਿਦਵਾਨ ਪੈਦਾ ਹੋਏ ਅਤੇ ਪੈਦਾ ਹੋ ਰਹੇ ਨੇ, ਜਿਨ੍ਹਾਂ ਨੇ ਤਖ਼ਤ ਸਾਹਿਬਾਨ 'ਤੇ ਵੀ ਸੇਵਾ ਨਿਭਾਈ, ਦਰਬਾਰ ਸਾਹਿਬ ਵੀ ਸੇਵਾ ਨਿਭਾਈ ਔਰ ਸਮੁੱਚੇ ਜਗਤ ਵਿੱਚ ਵਿਚਰ ਕੇ ਥਾਂ ਥਾਂ ਸੇਵਾ ਨਿਭਾ ਰਹੇ ਨੇ। ਇੱਕ ਗੱਲ ਹੋਰ ਪੰਥ ਨੇ ਕੀਤੀ, ਜਿਹੜੀ ਮੈਂ ਕੱਲ੍ਹ ਵੀ ਪੜ੍ਹ ਰਿਹਾ ਸਾਂ ਕਿ ਮਹੰਤਾਂ ਨਾਲ ਕਿਤਨੀ ਵਾਰ ਮੀਟਿੰਗਾਂ ਹੋਈਆਂ ਅਤੇ ਮੀਟਿੰਗਾਂ ਦੇ ਦੌਰਾਨ ਮਹੰਤਾਂ ਦੀ ਇੱਕ ਜ਼ਿੱਦ ਸੀ, ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਸੇਵਾ ਜਾਰੀ ਰੱਖੋ, ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਤੁਹਾਨੂੰ ਅਸੀਂ ਸੇਵਾ ਤੋਂ ਹਟਾ ਰਹੇ ਹਾਂ, ਫਾਰਗ ਕਰ ਰਹੇ, ਤੁਸੀਂ ਸੇਵਾ ਜਾਰੀ ਰੱਖੋ। ਮਹੰਤ ਕਹਿੰਦੇ ਨੇ ਠੀਕ ਹੈ, ਅਸੀਂ ਪਰ ਕਰਾਂਗੇ ਅਸੀਂ ਆਪਣੀ ਮਰਿਆਦਾ ਦੇ ਅਨੁਸਾਰ। ਇਹ ਇਤਿਹਾਸ ਹੈ, ਪੜ੍ਹ ਕੇ ਦੇਖਿਓ ਜੇ, ਜੋ ਸਰਦਾਰ ਗੁਰਬਖਸ਼ ਸਿੰਘ ਚਬਾਲੀਆ ਉਹਨਾਂ ਨੇ ਲਿਖਿਆ ਅਤੇ ਸ਼੍ਰੋਮਣੀ ਕਮੇਟੀ ਨੇ ਲਿਖਾਇਆ, ਜੋ ਹੋਰ ਸਿੰਘ ਸੰਗਰਾਮ ਦੀ ਦਾਸਤਾਨ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੇ ਪੁਸਤਕ ਛਾਪੀ, ਪੜ੍ਹ ਕੇ ਦੇਖਿਓ ਜੇ ਤੁਸੀਂ। ਅਸੀਂ ਸੇਵਾ ਕਰਦੇ ਹਾਂ پر اسی سیوا کران گے اپنی مریادا دے انسار جو 1920 وچ اسی کر رہے سا اس دے انسار کران گے۔ پنت کہن لگا نہیں، گردوارا گرو گرنتھ صاحب دا ہے، دوارا گرو گرنتھ صاحب دا ہے، تے گردوارے دے وچ جڑی سیوا ہونی ہے نا اے گرو گرنتھ صاحب جی دے حکم دے انسار ہوئے۔ ایک وشیش بات سی، ارمہنتا نے اگلا سوال کر دیتا، تسی دسو سانو کہ گرو گرنتھ صاحب کی کہڑی مریادا ہے، دیو سانو تہاڈے کول ہے کچھ؟ پنت سچ مچ اس مسئلے تے دبدا وچ سی، اور اس دبدا نو یتن دور کرن دا سب تو پہلا یتن ہویا گردوارا ایکٹ بنیا، پھر شرومی گردوارا پربندک کمیٹی بنی، تا پھر سب تو پہلی میٹنگ جیڑی 27 دے وچ ہوئی جنرل اجلاس ہویا، اس دے وچ ایک سب کمیٹی رہو ریت سب کمیٹی تیار کیتی گئی جیڑی شری گرو گرنتھ صاحب جی دے حکم دے انسار مریادا بننے، جس نو پنت دی مریادا آخیا جا سکے۔ اور اے سارے یتن جڑے نے سرے چڑھے 12 اکتوبر 1936، میں تمہوں سارے نمرتا سہت بےنتی کراں گا، تسی دوروں دوراڈیوں سارے چل کے آئے، وہ سماں لنگ رہا ہے، شرومنی گردوارا پربندک کمیٹی نے وشیش ایک ادم کیتا ہے، ہوں میں اس کی شلاگا کرتا ہاں، ایتھے ہی جوڑا گھر دے کول ہی سجن بیٹھا ہے جتھے فری لٹریچر شرومنی کمیٹی والوں ورتایا جا رہا ہے، تسی جان لگے ہاں ہور جو مرضی لے جائے ہو جی، اتوں وہ کاپی سکھ رہت مریادا کی ضرور لے کے جائے ہو جی، ساریاں بیبیاں پڑھن، سارے بھائی پڑھن، تے سارے اپنے اندر چاہت پاؤن، جیون چاہت پا کے ویکھن، شخصی جیون اپنے پنتھک جیون چاہت پا کے ویکھن، اپنے گردواریاں وچ نیڑے ور دھرم ستھاناں وچ چاہت پا کے ویکھن کہ کی اسی پنتھ دی مریادا انسار چل رہے ہاں کہ مہنت دی مریادا انسار چل رہے ہیں۔ اے چاہت پاؤنی اج ساڈا ساریاں دا فرض ہے۔ میں تو ایوں جاپتا ہے صاحب سچے پاتشاہ مہاراج نہ یہ بھی چیتا کروا رہے ہوں، لین جو تیرا ناؤں، جیڑے کیول وہ مریادا ہی لے کے چلتے ہیں، جیڑی مریادا کیول تیرے نال ہی جوڑ دی ہے، تنا کہ ہوں سب قربانے جاؤں۔ پھر آخیو نے کایا رنگن جے تھی ہے پیارے، جے کتے اے شریر مٹی بن جائے، پائی ہے ناؤں مجیٹ، اس وچ واہگرو جی دا پیار والا رنگ پا دیتا جائے،
رنگن والا جے رنگ صاحب ایسا رنگ نہ ڈیٹھ،
کہندے نے پھر جی کرتاری کرپا سب تو اوپر ہے، ایسا رنگ نہ ڈیٹھ، پھر ایسا رنگ نہیں کتے ویکھن نو ملدا،
جن کے چولے رتڑے پیارے کنت تنا کے پاس،
ستگرو کہندے نے جنہاں دے چولے ایس پربو پیار دے وچ رنگے ہوئے نے، ویسے لال رنگ نہیں ریڈ کلر دی بات نہیں ہے، واہگرو جی دے رنگ وچ جنہاں دے چولے رتے ہوئے نے شریر رنگیا ہے، یاد رکھیو جے کنت تنا کے پاس، جڑے پیار رنگ وچ نہیں رنگے ہوئے نا وہ چیتے رکھیو جے میرا کنت نہ پاوے چولڑا پیارے، جڑے پیار رنگ وچ رنگے ہوئے نے واہگرو گرو کنت انہاں دے کول ہے،
ٹوڑ تنا کی جے ملے جی کہو نانک کی ارداس،
پھر ستگرو کہندے نے کہ چنگے بھاگاں نوں ایسیاں دی سنگت مل جائے، ایسیاں دی چرن توڑ مل جائے، کہندے نے ارداس آکھو کہو نانک کی ارداس، میری دی ارداس ہے، جویں اسی ایک دوجے نوں کہندے نے بھائی میرے لئی ارداس کریو جی، گرو صاحب کہندے نے نانک دی وی اے ارداس ہے، تسی آکھو سارے اے ارداس، کیوں؟ ایسی زندگی بننی سدھارن نہیں ہوندی، اے کرتاری کرپا نال ہی بنتی ہے، مہربان دی کرپا نال ہی بنتی ہے،
آپے ساجے آپے رنگے آپے نظر کرے،
آپ ہی ساجدا ہے، آپ ہی رنگدا ہے اپنی کرپا کر کے،
نانک کامن کنت پاو آپے ہی راوے،
اور پھر ایسی جڑی کامنی ہے آپ ایوں کہہ لیے، ایسے جڑے گرو کے سکھ نے گرو کے کہاؤندے نے جنہاں دے اوپر گرو دی کرپا ہو جاندی ہے، شبد دی بخشش ہو جاندی، چولی وچ پہ جاندا ہے، جڑے شبد نال چڑھدے واہگرو جی دے نال پیار کر کے اپنے تن من نوں رنگ لیندے نے، ایسی کامنی ایسا سکھ کنتا پاو ہے گرو پرمیشر نو پا جانا آپ ہی راوے تے گرو پادشاہ کرپا کرتے ہیں جن کو نظر کرم تنکار نانک نظری نظر نہار انت وچ پھر آخیا ستگرو نے
آپے